ਤੁਸੀਂ ਹੋ SBS ਪੰਜਾਬੀ ਦੇ ਨਾਲ।
ਸੈਨੇਟ ਦੀ ਜਾਂਚ ਦੌਰਾਨ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲੇ ਜਦੋਂ ਵਿਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈ ਲੋਕਾਂ ਨੇ ਸਰਕਾਰ ਨੂੰ ਉਨ੍ਹਾਂ ਨੂੰ ਘਰ ਪਰਤਣ ਵਿੱਚ ਮਦਦ ਕਰਨ ਲਈ ਹਾੜੇ ਕੱਢੇ। ਕਰੀਬਨ 27,000 ਨਾਗਰਿਕ ਅਤੇ ਵਸਨੀਕ ਇਸ ਸਮੇਂ ਆਸਟ੍ਰੇਲੀਆ ਵਾਪਸ ਪਰਤਣ ਤੋਂ ਅਸਮਰੱਥ ਹਨ। ਮਾਰਚ ਵਿੱਚ ਡੀਐਨ ਵਾਓਲਸ, ਉਸ ਦਾ ਪਤੀ ਪੌਲ ਅਤੇ ਉਸ ਦੇ 5 ਬੱਚੇ 4 ਹਫ਼ਤਿਆਂ ਦੀ ਯਾਤਰਾ ਲਈ ਯੂਕੇ ਗਏ ਸਨ। ਇਹ ਯਾਤਰਾ ਪਾਬੰਦੀ ਲਾਗੂ ਹੋਣ ਤੋਂ ਸਿਰਫ 2 ਦਿਨ ਪਹਿਲਾਂ ਦੀ ਹੀ ਗੱਲ ਹੈ। ਇਹ 4 ਹਫ਼ਤੇ 5 ਮਹੀਨਿਆਂ ਵਿੱਚ ਉਦੋਂ ਬਦਲ ਗਏ ਜਦੋਂ ਉਨ੍ਹਾਂ ਨੇ ਉੱਥੇ ਪਰਿਵਾਰ ਨਾਲ ਰਹਿ ਕੇ ਆਪਣੀ 16 ਅਗਸਤ ਦੀ ਉਡਾਨ ਲਈ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ। ਉਹ ਵਿਦੇਸ਼ਾਂ ਵਿੱਚ ਫਸੇ ਹਜ਼ਾਰਾਂ ਆਸਟ੍ਰੇਲੀਆਈਆਂ ਵਿੱਚੋਂ ਹਨ ਜੋ ਘਰ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। 40 ਸਾਲਾ ਡੀਐਨ ਵਾਓਲਸ ਇੱਕ ਅਧਿਆਪਕ ਹੈ ਅਤੇ ਉਸ ਦਾ ਪਤੀ ਇੱਕ ਪੈਰਾਮੈਡਿਕ ਹੈ। ਸ਼੍ਰੀਮਤੀ ਵਾਓਲਸ ਨੇ ਸੈਨੇਟ ਦੀ ਸੁਣਵਾਈ ਵਿੱਚ ਦੱਸਿਆ ਕਿ ਉਸ ਨੂੰ ਆਸਟ੍ਰੇਲੀਅਨ ਕਾਉਂਸਲਰ ਅਧਿਕਾਰੀਆਂ ਨੇ ਗੋ ਫੰਡ ਮੀ ਪੇਜ ਸਥਾਪਤ ਕਰਨ ਲਈ ਕਿਹਾ ਜਾਂ ਰਿਸ਼ਤੇਦਾਰਾਂ ਤੋਂ ਮਦਦ ਦੀ ਅਪੀਲ ਕਰਨ ਦੀ ਸਲਾਹ ਦਿੱਤੀ।
Prior to this year, I've felt nothing but pride and gratitude for being Australian. The values that I hold dear to me and that many Australians hold dear to them, never leaving behind a mate, a fair go for all, is what I believed in and what I've stood for along with the rest of the nation. But when seeking help from my country, I've been told from my fellow countrymen, there's nothing we can do. We get hundreds of calls a day just like yours, so we can't do anything about yours. Have you set up a GoFundMe page? Ask your family and friends for help. This wasn't from a well-meaning stranger or a different country. These were statements from my own fellow Australians working in consulate jobs here in the UK. They have dumped me.
ਇਹ ਹਾਲਾਤ ਉਹਨਾਂ 26,000 ਤੋਂ ਵੱਧ ਲੋਕਾਂ ਦੇ ਹਨ ਜਿਨ੍ਹਾਂ ਨੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੂੰ ਦੱਸਿਆ ਕਿ ਉਹ ਆਸਟ੍ਰੇਲੀਆ ਵਾਪਸ ਆਉਣ ਲਈ ਉਡਾਨਾਂ ਲੋਚ ਰਹੇ ਹਨ। ਇਹਨਾਂ ਵਿੱਚੋਂ ਲਗਭਗ 4,000 ਲੋਕ ਕਮਜ਼ੋਰ ਸਥਿਤੀ ਵਿੱਚ ਹਨ। ਸੰਸਦੀ ਕਮੇਟੀ ਵਿੱਚ ਸਰਕਾਰ ਦੀ ਪ੍ਰਤੀਕਿਰਿਆ ਦੀ ਘੋਖ ਕਰਦਿਆਂ ਸੰਸਦੀ ਕਮੇਟੀ ਵਿੱਚ ਮਹਾਮਾਰੀ ਦੌਰਾਨ ਗਵਾਹਾਂ ਨੇ ਆਪਣੇ ਵਿਦੇਸ਼ਾਂ ਵਿੱਚ ਫਸੇ ਹੋਣ ਦੇ ਦਰਦਨਾਕ ਤਜਰਬੇ ਸਾਂਝੇ ਕੀਤੇ। ਪੀਟਾ ਸਟੋਨੋਵਿਕ ਕ੍ਰਿਸਟੀ ਨੇ ਵੀ ਆਪਣੇ ਪਰਿਵਾਰ ਦੇ ਵਾਪਸ ਪਰਤਣ ਦੀ ਯਾਤਰਾ ਦੁਆਰਾ ਦਰਪੇਸ਼ ਹੋਏ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਮੈਲਬਨ ਤੋਂ ਆਈ ਸਟੋਨੋਵਿਕ ਕ੍ਰਿਸਟੀ ਨੇ ਦੱਸਿਆ ਕਿ ਕਿਵੇਂ ਉਸ ਦਾ ਪਤੀ ਲੂਕ ਅਤੇ ਉਸ ਦੀ ਸੱਸ ਸਰਬੀਆ ਵਿੱਚ ਫਸੇ ਹੋਏ ਹਨ। ਜੁਲਾਈ ਵਿੱਚ ਲੂਕ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਸਰਬੀਆ ਤੋਂ ਆਪਣੀ ਬਜ਼ੁਰਗ ਮਾਂ, ਜੋ ਕਿ ਅੰਗਰੇਜ਼ੀ ਬੋਲਣ ਵਿੱਚ ਥੋੜ੍ਹੀ ਕਮਜ਼ੋਰ ਹੈ, ਨੂੰ ਵਾਪਸ ਆਸਟ੍ਰੇਲੀਆ ਲਿਆਉਣ ਦੇ ਇਰਾਦੇ ਨਾਲ ਗਿਆ ਸੀ। ਸ਼੍ਰੀਮਤੀ ਸਟੋਨੋਵਿਚ ਕ੍ਰਿਸਟੀ ਨੇ ਹੰਝੂਆਂ ਨਾਲ ਲੜਦੇ ਹੋਏ ਆਪਣੇ ਪਰਿਵਾਰ ਦੀ ਇਹ ਸਥਿਤੀ ਬਿਆਨੀ।
They at the moment are stuck in Serbia. After 6 arduous and very frustrating weeks, my husband was finally granted an exemption on compassionate grounds to travel to assist his mother in returning home. Luke left Australia in July, the day after the announcement of the 4,000 cap. They were due to return home on August 14th. Their fourth rescheduling of flights, now landing in Brisbane, was again changed last Friday. But not to one flight, to two flights. They've separated my mother-in-law coming home on October the 6th and my husband following 9 days later, if they get on those flights. My mother-in-law's really shy. She's 79. She struggles with the English language. She's vulnerable. She's grieving. I'm shattered.
Natije Vajon. ਸ਼੍ਰੀਮਤੀ ਸਟੋਨੋਵਿਚ ਕ੍ਰਿਸਟੀ ਦੀ ਸੱਸ ਹੁਣ ਇਕੱਲੀ ਟ੍ਰਾਂਜ਼ਿਟ ਉਡਾਣਾ ਅਤੇ ਹੋਟਲ ਕੁਆਰੰਟੀਨ ਦਾ ਸਾਹਮਣਾ ਕਰ ਰਹੀ ਹੈ। ਸਟੋਨੋਵਿਚ ਕ੍ਰਿਸਟੀ ਦਾ ਕਹਿਣਾ ਹੈ ਕਿ ਟ੍ਰੈਵਲ ਕੈਪ ਦੇ ਨਿਰਦੇਸ਼ਾਂ ਨੇ ਉਸ ਦੇ ਪਰਿਵਾਰ ਅਤੇ ਹੋਰ ਆਸਟ੍ਰੇਲੀਆਈ ਨਾਗਰਿਕਾਂ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਹੈ।
I've tried to gain an understanding as to what DFAT are doing with this so-called list of stranded Australians overseas and how the 4,000 vulnerable people are being managed. Is there an order of urgency for these people? Is there a queue? Have we got a number or a place in that queue? Is there anybody or central government department managing this list? And the answer is no, there isn't. We're not citizens of Qatar. We're not citizens of European countries. We're not citizens of America or the UAE. We're Australian.
ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿਭਾਗ ਦੇ ਸਾਈਮਨ ਡੂਗਨ ਦਾ ਕਹਿਣਾ ਹੈ ਕਿ ਉਡਾਨਾਂ ਅਤੇ ਉਹਨਾਂ ਵਿੱਚ ਸੀਟਾਂ ਮੁਹੱਈਆ ਕਰਾਉਣਾ ਮੁੱਦਾ ਨਹੀਂ ਹੈ.
There's approximately 20,000 spare seats of capacity on commercial airlines coming into the country each week at the moment. So it hasn't, the availability of flights has not been the binding constraint on getting Australians home up to this point.
ਇੱਥੇ ਇਹ ਜ਼ਿਕਰਯੋਗ ਹੈ ਕਿ SBS ਪੰਜਾਬੀ ਕਈ ਮਹੀਨਿਆਂ ਤੋਂ ਇਸ ਮੁੱਦੇ ਤੇ ਪਹਿਲਕਦਮੀ ਕਰ ਰਿਹਾ ਹੈ, ਪਰ ਇਹ ਦਾਅਵਾ ਪਹਿਲਾਂ ਕਦੇ ਨਹੀਂ ਸੁਣਿਆ. ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿਭਾਗ ਦੀ ਸਟੈਫਨੀ ਫੋਸਟਰ ਦਾ ਕਹਿਣਾ ਹੈ ਕਿ ਇਸ ਸਮੇਂ ਵਿਦੇਸ਼ਾਂ ਵਿੱਚੋਂ ਪਰਤੇ ਆਸਟ੍ਰੇਲੀਆਈਆਂ ਦੀ ਹੋਟਲ ਕੁਆਰੰਟੀਨ ਸਮਰੱਥਾ ਮੁੱਖ ਚੁਣੌਤੀ ਹੈ.
The challenge that we're facing relates, as both Ms. Frame and Mr. Duggan have said, to the availability of safe, effective quarantine. And that's not an issue which I believe the COVID Commission
has a
role to play in, because it's about public health capability.
ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿਭਾਗ ਦਾ ਲੌਕਲਿਨ ਕੋਲਕਹੂਨ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਜਨਤਕ ਸਿਹਤ ਦੀਆਂ ਸੀਮਾਵਾਂ ਨੂੰ ਉਜਾਗਰ ਕਰਦਾ ਹੈ.
So the real limiting factor on increasing quarantine capacity is the availability of trained medical professionals, contractual doctors and nurses. They're just not available at the moment.
ਪ੍ਰਧਾਨ ਮੰਤਰੀ ਅਤੇ ਕੈਬਨਿਟ ਦੀ ਹੀ ਐਲਿਸਨ ਫਰੇਮ ਦਾ ਕਹਿਣਾ ਹੈ ਕਿ ਜਨਤਕ ਸਿਹਤ ਪ੍ਰਣਾਲੀ ਮਹਾਮਾਰੀ ਵਾਲੇ ਸਮੂਹਾਂ ਅਤੇ ਹਸਪਤਾਲਾਂ ਦੀਆਂ ਲੋੜਾਂ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ.
But we have a public health workforce that are really deeply engaged in COVID-19 responses across the whole country. There are not an abundance of public health professionals who are just idle and ready to be utilized in that respect, but we are actively looking at wherever resourcing might be, how we can assist the states and what capacity the Commonwealth might have to assist further.
ਪਰ ਇਸ ਸਮੇਂ ਏਅਰਲਾਈਨਾਂ ਵੀ ਟਿਕਟਾਂ ਵਧੇ ਹੋਏ ਮੁੱਲ ਤੇ ਵੇਚ ਰਹੀਆਂ ਹਨ, ਜਿਸ ਕਾਰਨ ਬਹੁਤ ਲੋਕ ਇਸ ਨੂੰ ਖਰੀਦ ਨਹੀਂ ਪਾ ਰਹੇ. ਪਿਛਲੇ ਹਫ਼ਤੇ ਰਾਸ਼ਟਰੀ ਕੈਬਨਿਟ ਆਸਟ੍ਰੇਲੀਆ ਵਾਪਸ ਆਉਣ ਵਾਲੇ ਯਾਤਰੀਆਂ ਦੀ ਗਿਣਤੀ 4,000 ਤੋਂ ਵਧਾ ਕੇ 6,000 ਪ੍ਰਤੀ ਹਫ਼ਤੇ ਕਰਨ ਲਈ ਸਹਿਮਤ ਹੋਈ ਸੀ. ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਸਾਰੇ ਆਪੋ ਆਪਣੇ ਟਰੈਵਲ ਕੈਬਸ ਹੌਲੀ ਹੌਲੀ ਵਧਾਉਣਗੇ. ਲੇਬਰ ਦਾ ਕਹਿਣਾ ਹੈ ਕਿ ਇਹ ਬੋਝ ਰਾਸ਼ਟਰ ਮੰਡਲ ਤੇ ਪੈਣਾ ਚਾਹੀਦਾ ਹੈ. ਗ੍ਰਹਿ ਮਾਮਲਿਆਂ ਵਿਭਾਗ ਦੇ ਸਕੱਤਰ ਮਾਈਕ ਪਿਜ਼ੋਲੋ ਦਾ ਕਹਿਣਾ ਹੈ ਕਿ ਸਰਕਾਰ ਆਸਟ੍ਰੇਲੀਆਈ ਲੋਕਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ. ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਿਦੇਸ਼ ਮੰਤਰਾਲੇ ਅਤੇ ਵਪਾਰ ਵਿਭਾਗ ਨੇ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਵਿਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈ ਲੋਕਾਂ ਲਈ ਐਮਰਜੈਂਸੀ ਕਰਜ਼ੇ ਉਪਲਬਧ ਕਰਵਾਏ ਹਨ. ਇਹ ਜਾਣਕਾਰੀ SBS ਦੇ ਪੈਬਲੋ ਵਿਨਲੇਸ ਅਤੇ ਮਾਰਕਸ ਮਿਕਲੋਕਨੋਮਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ?